ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ, ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ, ਮਾਤ ਪਿਤਾ ਭਾਈ ਸੁਤ ਬੰਧਪ, ਤਿਨਕਾ ਬਲ ਹੈ ਥੋਰਾ, ਅਨਕ ਰੰਗ ਮਾਇਆ ਕੇ ਪੇਖੇ, ਕਿਛ ਸਾਥ ਨ ਚਾਲੈ ਭੋਰਾ। ਮਾਤ ਪਿਤਾ ਭਾਈ ਸੁਤ ਬੰਧਪ, ਤਿਨਕਾ ਬਲ ਹੈ ਥੋਰਾ, ਅਨਕ ਰੰਗ ਮਾਇਆ ਕੇ ਪੇਖੇ, ਕਿਛ ਸਾਥ ਨ ਚਾਲੈ ਭੋਰਾ। ਠਾਕੁਰ ਤੁਝ ਬਿਨ ਆਹੇ ਨ ਮੋਰਾ, ਮੋਹਿ ਅਨਾਥ ਨਿਰਗੁਣ ਗੁਣ ਨਾਹੀਂ, ਮੈਂ ਆਇਓ ਤੁਮਰਾ ਧੋਰਾ, ਰਹਾਉ ਬਲ 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 ਚਰਨ ਤੁਮਾਰੇ, ਇਹਾਂ ਊਹਾਂ ਤੁਮਾਰਾ ਜੋਰਾ, ਸਾਧ ਸੰਗ ਨਾਨਕ ਦਰਸ ਪਾਇਓ, ਬਿਨਸਿਓ ਸਗਲ ਨਿਹੋਰਾ। ਬਲ 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 ਚਰਨ ਤੁਮਾਰੇ, ਇਹਾਂ ਊਹਾਂ ਤੁਮਾਰਾ ਜੋਰਾ, ਸਾਧ ਸੰਗ ਨਾਨਕ ਦਰਸ ਪਾਇਓ, ਬਿਨਸਿਓ ਸਗਲ ਨਿਹੋਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਬੇਸ਼ੁਮਾਰ ਥਾ ਗਨਤ ਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਪਰਮ ਸਨਮਾਨ ਯੋਗ ਪਤਿਤ ਪਾਵਨ ਭਗਤ ਵਸ਼ਲ, ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ ਵਿੱਚ ਬੈਠ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਾਲ ਲਗਾਓ ਰੱਖਣ ਵਾਲੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਜੋ ਸੁਰਤਾਂ ਕਰਕੇ ਜੁੜ ਬੈਠੇ ਹਨ, ਅਸੀਂ ਸਾਰੇ ਹੀ ਵਡਭਾਗੀ ਹਾਂ ਜੋ ਨਿਤਾ ਪ੍ਰਤੀ ਜੋ ਗੁਰਬਾਣੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਤਰੁੱਟ ਕੇ ਮੁਖਵਾਕ ਬਖਸ਼ਿਸ਼ ਕਰਦੇ ਹਨ। ਅੱਜ ਵੀ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ, ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਿਨ੍ਹਾਂ ਨੇ ਆਪ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਕਰਵਾ ਕੇ ਆਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ, ਉਸ ਦਿਨ ਤੋਂ ਮੁੱਖ ਵਾਕ ਦੀ ਮਰਿਆਦਾ ਆਰੰਭ ਹੋਈ। ਭਾਵੇਂ ਕਿ ਉਸ ਵੇਲੇ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪਣੇ ਹੀ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਹੋਏ ਸਨ, ਸੰਗਤਾਂ ਸਮੇਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੇ ਇਕਾਗਰ ਚਿੱਤ ਹੋ ਕੇ ਉਹ ਅੰਮ੍ਰਿਤਮਈ ਬਚਨ ਸਰਵਣ ਕੀਤੇ ਹਨ। ਉਸ ਦਿਨ ਤੋਂ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁੱਖ ਵਾਕ ਸਿੱਖ ਜਗਤ ਵਿੱਚ ਗੁਰੂ ਕੀ ਆਵਾਜ਼ ਸਮਝਿਆ ਜਾਂਦਾ ਹੈ। ਗੁਰੂ ਗ੍ਰੰਥ ਜੀ ਦਈ ਆਵਾਜ਼ ਸੋਉ ਕਰੈ ਗੋ ਹਮਰੋ ਕਾਜ। ਮੁਸੀਬਤਾਂ ਵੇਲੇ ਵੀ ਜਦੋਂ ਸਿੱਖ ਆਪਣੇ ਘਰਾਂ ਤੋਂ ਬਾਹਰ ਜੰਗਲਾਂ ਬੇਲਿਆਂ ਵਿੱਚ ਗਏ ਹੋਏ ਸਨ, ਉਸ ਸਮੇਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਵੀ ਮੁੱਖ ਵਾਕ ਲੈਂਦੇ ਇਹੀ ਕਿਹਾ ਕਰਦੇ ਸਨ ਕਿ ਸਤਿਗੁਰੂ ਜੀ ਨੇ ਆਵਾਜ਼ਾਂ ਬਖਸ਼ਿਸ਼ ਕੀਤਾ ਹੈ। ਸੋ ਇਹ ਅੰਮ੍ਰਿਤਮਈ ਬਚਨ ਗੁਜਰੀ ਰਾਗ ਅੰਦਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 499 'ਤੇ ਸ਼ੋਭਨੀਕ ਹਨ। ਪੰਚਮ ਪਿਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਮਨੁੱਖਾ ਜ਼ਿੰਦਗੀ ਦਾ ਬਹੁਤ ਹੀ ਅਹਿਮ ਨੁਕਤਾ ਅੱਜ ਦੇ ਇਹਨਾਂ ਅੰਮ੍ਰਿਤਮਈ ਮਹਾਂਵਾਕਾਂ ਰਾਹੀਂ ਸਤਿਗੁਰਾਂ ਨੇ ਸਮਝਾਇਆ ਹੈ। ਜਿੱਥੇ ਰਹਾਓ ਵਾਲੇ ਬੰਦ ਵਿੱਚ ਇਹ ਸਪਸ਼ਟ ਕੀਤਾ ਕਿ ਹੇ ਪ੍ਰਭੂ, ਤੁਹਾਡੇ ਤੋਂ ਬਿਨਾਂ ਸਾਡਾ ਕੋਈ ਹੋਰ ਆਸਰਾ ਨਹੀਂ, ਅਸੀਂ ਜ਼ਿੰਦਗੀ ਦੇ ਵਿੱਚ ਤੁਹਾਡੀ ਹੀ ਟੇਕ, ਤੁਹਾਡੀ ਹੀ ਸ਼ਰਨ, ਤੁਹਾਡਾ ਹੀ ਆਸਰਾ ਤੱਕਦੇ ਹਾਂ। ਉੱਥੇ ਦੁਨਿਆਵੀ ਤੌਰ 'ਤੇ ਮਨੁੱਖ ਜਨਮ ਤੋਂ ਲੈ ਕੇ ਅਖੀਰਲੇ ਸਮੇਂ ਤੱਕ ਕਈ ਤਰ੍ਹਾਂ ਦੇ ਜਿਹੜੇ ਆਸਰੇ ਨੇ ਉਹਨਾਂ 'ਤੇ ਨਿਰਭਰ ਰਹਿੰਦਾ ਹੈ। ਜਿਵੇਂ ਇਹਨੂੰ ਸਭ ਤੋਂ ਪਹਿਲਾਂ ਜਨਮ ਲੈਣ ਵਾਸਤੇ ਮਾਤਾ ਪਿਤਾ ਦੀ ਲੋੜ ਹੈ, ਫਿਰ ਇਹਦੇ ਭੈਣ ਭਰਾ ਧੀਆਂ ਪੁੱਤਰ ਘਰ ਪਰਿਵਾਰ ਰਹਿਣ ਲਈ ਮਕਾਨ ਵਰਤਣ ਲਈ ਧਨ, ਔਰ ਮਨੁੱਖ ਦੀ ਇੱਕ ਪ੍ਰਬਲ ਇੱਛਾ ਹੁੰਦੀ ਹੈ ਕਿ ਮੇਰੇ ਵੱਧ ਤੋਂ ਵੱਧ ਮਿੱਤਰ ਵੀ ਹੋਣ। ਇਹਨਾਂ ਸਾਰਿਆਂ ਦਾ ਆਸਰਾ ਸੀਮਤ ਹੈ। ਜਦੋਂ ਗੁਰੂ ਕੀ ਬਾਣੀ ਦੇ ਵਿੱਚ ਅਸੀਂ ਸਤਿਗੁਰਾਂ ਵੱਲੋਂ ਵਰਤੇ ਹੋਏ ਦ੍ਰਿਸ਼ਟਾਂਤ ਪੜ੍ਹਦੇ ਹਾਂ, ਸਤਿਗੁਰਾਂ ਨੇ ਜਦੋਂ ਪਰਮੇਸ਼ਰ ਦੇ ਨਾਮ ਨੂੰ ਜਪਣ ਦੀ ਪ੍ਰੇਰਨਾ ਕੀਤੀ, ਉੱਥੇ ਵੀ ਸਾਨੂੰ ਦੁਨਿਆਵੀ ਜੀਵਾਂ ਨੂੰ ਇਹ ਦ੍ਰਿਸ਼ਟਾਂਤ ਦੇਖ ਕੇ ਸਮਝਾਇਆ ਹੈ, ਐਸੋ ਸਹਾਈ ਹਰ ਕੋ ਨਾਮ। ਪਰਮੇਸ਼ਰ ਦਾ ਨਾਮ ਇਸ ਤਰ੍ਹਾਂ ਸਾਡੀ ਸਹਾਇਤਾ ਕਰਦਾ ਹੈ। ਕਿਵੇਂ? ਬੂਡਤ ਕੋ ਜੈਸੇ ਬੇੜੀ ਮਿਲਤ, डुब रहा होवे कोई मनुख ते उन्हूं बेड़ी मिल जावे बड़ा वड्डा सहारा है। बूझत दीपक मिलत तिलत, जिवें दीवा बुझ रहा होवे ते उहदे विच तेल पा दईए ते बुझदा बुझदा दीवा भी फिर रोशन हो जांदा है। जैसे रण मैं सखा परात, दो शब्द ने एक परात, परात दा अर्थ है भरा, दूसरा शब्द है सखा, सखी तो ही सखा शब्द बनया। जिवें साडियां धीआं भैणां वो अपनिया सहेलियां वास्ते शब्द वरदियां ने सखी जां सखियां, इस तरह मित्रां वास्ते सजणां वास्ते शब्द सखा वरत्या गया है। कि जिवें दुनियावी तौर ते मनुख दी जिंदगी दे विच कोई संकट होवे, इंज कह लईए कि रण भूमि विच जिवें अपने भरा अपने मित्र जिहड़े ने वो काम आउंदे ने, जैसे रण मैं सखा परात, जैसे भूखे भोजन मात, जिवें भुख लगी होवे ते माता वल्लों खवाया होया भोजन मनुख लई आसरा बणदा है। इस तरह परमेशर दा नाम लोक परलोक दे विच हलत पल दे विच सहाई होण वाला है। पर साडी अज्ञानता ये है कि असी कई बार जिहड़े साडे दुनियावी तौर ते छोटे छोटे सहारे ने उन्हां नूं ही असी सदीवी सहारा मन के उन्हां विच ही उलझ के रह जाने आ। ये बिल्कुल अटल सच्चाई है कि मनुख सही ढंग दे नाल अपना जीवन जो सके, इहदे कोल घर भी चाहिए, इहनू माता पिता भैण भरा पुत्र धीआं सज्जण मित्र इहनां दी लोड़ है, और वरतण लई धन, खाण लई भोजन, पहनण लई कपड़े, होर कई तरह के इहदे जीवन विच सहारे ने। पर परमेशर दा सहारा सब तो वड्डा है, सदीवी है। दूसरे सहारे अल्प ने, बिनसंहार ने। कई बार इंज भी हुंदा है कि परिवार विच्चों मित्रां सजणां विच्चों बहुत सारे धोखा भी दे जांदे ने, साथ भी छड जांदे ने। छड खड़ोते खिनै माहे जिन स्यों लगा हेत, पर प्रभु एक ऐसा सज्जण है कि वो कदे भी साडे नाल दगा नहीं करदा, धोखा नहीं करदा, बेवफाई नहीं करदा। हर सज्जण दावण लग्गिआं किसे ना देई बन। गुरबाणी वे सतगुरां ने दोवां तरहां दे दृष्टांत वरते ने। और कई बार जदों शब्द दी असीं एक पंगती लै के तुरदे हाँ ते पूरे अर्थ भी सानू समझ नहीं आउंदे, जिवें ये मन प्यारिया तूं सदा सच संभाले, यह कुटंब तू जे देखदा चलै ना ही तेरे नाले। जे केवल इन्ना ही पढ़ांगे तो निराश हो जावांगे कि आ कुटंब परिवार धन दौलत घर सज्जण मित्र ये मनुख दे नाल नहीं निभण वाले। तो फिर अगला प्रश्न मन विच पैदा हुंदा है कि फिर कि आपां घर ना बनाईए, कि सानू किरत करके धन नहीं कमाउणा चाहीदा, कि सानू परिवारां विच सज्जण मित्रां विच नहीं रहना चाहिए। नहीं, इसे शब्द नू जदों अगों पढ़ोगे ते साहब कृपा करदे ने सतगुर का उपदेश सुन तू होवै तेरे नाले। जे इसे घर विच रह के इसे परिवार विच रह के किरत करदियां धन कमाउंदियां तू करते नाल जुड़ जावें, जे अपने सतगुरु का उपदेश सुन के कमावें, वो सतगुरु का उपदेश तो तेरे नाल निभदा ही है, फिर तेरे घर परिवार की मर्यादा भी इस तरह की हो जाती है कि सचमुच जिन्हां नूं तू अपने ते सज्जण समझदा उन्हां ते भी तेरा भरोसा बनेगा। फिर कोई भी तुहाडे विच्चों एक दूजे नूं कदे कोई धोखा नहीं देवेगा। ते जदों असीं गुरु का उपदेश नहीं सुनते कमाउंदे नहीं, केवल घर परिवार धन दौलत तक ही सीमित रह जाने हां, उत्थे मेरे सतगुरां ने सानू सुचेत कीता है कि इन्हां ने अखीर तक तेरे नाल नहीं निभना, इन्हां दी कोई सीमा है। जिवें जगत गुरु नानक साहब जी ने लाहौर वेखे दुनी चंद नूं एक सूई दे के इशारे मात्र समझाया सी कि ये साडी अमानत है, तू रख लै, असीं परलोक विच तैथों लै लवांगे। ਹੁਣ ਦੁਨੀ ਚੰਦ ਦੇ ਜੀਵਨ ਵਿੱਚ ਕੇਵਲ ਧਨ ਦੌਲਤ ਦਾ ਘਰ ਪਰਿਵਾਰ ਦਾ ਮੋਹ ਮਾਇਆ ਦਾ ਪ੍ਰਭਾਵ ਸੀ। ਉਹ ਸਮਝ ਨਾ ਸਕਿਆ ਕਿਉਂਕਿ ਜਦੋਂ ਮਨੁੱਖ ਪਰਮੇਸ਼ਰ ਨਾਲੋਂ ਟੁੱਟ ਜਾਂਦਾ ਜਿਹਨੇ ਇਹ ਸਾਰੀਆਂ ਬਖਸ਼ਿਸ਼ਾਂ ਦਿੱਤੀਆਂ ਨੇ, ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨਾ ਸੀਜਈ ਬਿਨ ਨਾਵੇਂ ਪਤ ਜਾਏ। ਜਦੋਂ ਅਸੀਂ ਦੇਣ ਹਾਰ ਨਾਲੋਂ ਟੁੱਟ ਕੇ ਕੇਵਲ ਦਿੱਤੇ ਨਾਲ ਜੁੜ ਜਾਂਦੇ ਹਾਂ ਜਾਂ ਕਰਤੇ ਨਾਲੋਂ ਟੁੱਟ ਕੇ ਜਦੋਂ ਕੀਤੇ ਨਾਲ ਜੁੜਦੇ ਹਾਂ, ਕਾਦਰ ਨਾਲੋਂ ਟੁੱਟ ਕੇ ਕੇਵਲ ਸੰਬੰਧ ਕੁਦਰਤ ਨਾਲ ਬਣ ਜਾਂਦਾ, ਅਤੇ ਸਾਡੀ ਜ਼ਿੰਦਗੀ ਦੇ ਵਿੱਚ ਮੋਹ ਮਾਇਆ ਦਾ ਇੰਨਾ ਪ੍ਰਭਾਵ ਬਣ ਜਾਂਦਾ ਹੈ ਕਿ ਉਹ ਮੋਹ ਮਾਇਆ ਸਾਡੇ ਕੋਲੋਂ ਅੱਖਾਂ ਵੀ ਖੋਹ ਲੈਂਦੀ ਹੈ ਅਤੇ ਸਾਡੇ ਕੋਲੋਂ ਕੰਨ ਵੀ ਖੋਹ ਲੈਂਦੀ ਹੈ। ਵੇਖਣ ਵਾਲਾ ਸਮਝੇਗਾ ਕਿ ਵੇਖੋ ਜੀ, ਬੋਲਾ ਤਾਂ ਉਹ ਹੈ ਜਿਹਦੇ ਕੋਲ ਕੰਨ ਨਹੀਂ ਜਾਂ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਹੀਂ, ਅੰਧਾ ਤਾਂ ਉਹ ਮਨੁੱਖ ਹੈ ਜਿਹਦੇ ਕੋਲ ਅੱਖਾਂ ਨਹੀਂ ਜਾਂ ਅੱਖਾਂ ਵਿੱਚ ਜੋਤ ਨਹੀਂ। ਪਰ ਸਾਹਿਬ ਨੇ ਬਿਲਕੁਲ ਇੱਥੇ ਸੰਸਾਰੀ ਤਲ ਤੋਂ ਉੱਪਰ ਉੱਠ ਕੇ ਉਪਦੇਸ਼ ਦਿੱਤਾ ਕਿ ਅਸਲ ਵਿੱਚ ਜਿਹਦੀ ਜ਼ਿੰਦਗੀ ਵਿੱਚ ਮੋਹ ਮਾਇਆ ਦਾ ਪ੍ਰਭਾਵ ਹੈ, ਜਿਹੜਾ ਕਦੇ ਸੱਚ ਨੂੰ ਸੁਣਨ ਅਤੇ ਵੇਖਣ ਦਾ ਯਤਨ ਨਹੀਂ ਕਰਦਾ, ਉਹ ਤਾਂ ਕੰਨ ਹੁੰਦਿਆਂ ਵੀ ਬੋਲਾ ਹੈ, ਅੱਖਾਂ ਦੇ ਹੁੰਦਿਆਂ ਸੁਣਦਿਆਂ ਵੀ ਉਹਨਾਂ ਨੂੰ ਅੰਧੇ ਕਹਿਣਾ ਚਾਹੀਦਾ। ਸਾਹਿਬ ਦੇ ਬਚਨ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ, ਪੇਖਤ ਚਾਖਤ ਕਈਅਤ ਅੰਧਾ। ਹੁਣ ਦੁਨੀ ਚੰਦ ਨੂੰ ਇਸ ਗੱਲ ਦੀ ਸਮਝ ਆਈ ਕੋਈ ਨਾ, ਘਰ ਵਾਲੀ ਨੂੰ ਜਾ ਕੇ ਸੂਈ ਪਕੜਾ ਦਿੱਤੀ, ਕਹਿਣ ਲੱਗਾ ਭਾਗਵਾਨ ਨੇ ਆਹ ਗੁਰੂ ਨਾਨਕ ਜੀ ਦੀ ਅਮਾਨਤ ਹੈ, ਰੱਖ ਲੈ, ਪਰਲੋਕ ਵਿੱਚ ਮੈਂ ਮੋੜਨੀ ਹੈ। ਉਹ ਬੜੀ ਹੈਰਾਨ ਹੋਈ, ਕਹਿਣ ਲੱਗੀ ਵੀ ਤੂੰ ਤਾਂ ਪਰਲੋਕ ਵਿੱਚ ਆਪਣਾ ਸਰੀਰ ਵੀ ਨਹੀਂ ਲਿਜਾ ਸਕਦਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮਨੁੱਖ ਦਾ ਸਰੀਰ ਵੀ ਅੱਗੇ ਨਹੀਂ ਜਾਂਦਾ, ਪਰ ਇੱਥੇ ਸਰੀਰ ਦੀ ਲੋੜ ਹੈ। ਕਿਤੇ ਨਿਰਾਸ਼ ਨਾ ਹੋ ਜਾਇਓ ਵੀ ਜੇ ਸਰੀਰ ਅੱਗੇ ਨਹੀਂ ਜਾਣਾ ਤਾਂ ਫਿਰ ਸਰੀਰ ਅੱਜ ਹੀ ਆਪਾਂ ਨੂੰ ਤਿਆਗ ਦੇਣਾ ਚਾਹੀਦਾ, ਨਹੀਂ, ਸਰੀਰ ਤਾਂ ਆਤਮਾ ਦਾ ਕਵਚ ਹੈ। ਇੰਝ ਕਹਿ ਲਈਏ ਕਿ ਆਤਮਾ ਨੇ ਪਰਮਾਤਮਾ ਤੱਕ ਜਿਹੜਾ ਸਫ਼ਰ ਕਰਨਾ, ਸਰੀਰ ਇੱਕ ਘੋੜੀ ਦੀ ਤਰ੍ਹਾਂ ਹੈ, ਇੱਕ ਕਾਰ ਦੀ ਤਰ੍ਹਾਂ ਹੈ, ਇੱਕ ਵਾਹਨ ਹੈ ਜਿਹਦੇ 'ਤੇ ਅਸਵਾਰ ਹੋ ਕੇ ਸਾਡੀ ਆਤਮਾ ਨੇ ਸਫ਼ਰ ਤੈਅ ਕਰਨਾ। ਸਰੀਰ ਦੀ ਲੋੜ ਹੈ, ਪਰ ਜੇ ਬੰਦਾ ਸਾਰੀ ਉਮਰ ਸਰੀਰਕ ਮੋਹ ਤੱਕ ਹੀ ਸੀਮਤ ਰਹੇ, ਜਿਵੇਂ ਭਗਤ ਰਵਿਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਲੋਕ ਮੈਨੂੰ ਚਮਾਰ ਕਹਿੰਦੇ ਨੇ, ਪਰ ਮੈਂ ਤਾਂ ਪ੍ਰਭੂ ਦਾ ਨਾਮ ਜਪ ਕੇ ਸਰੀਰ ਰੂਪੀ ਚਮੜੇ ਤੋਂ ਖਲਾਸੀ ਪ੍ਰਾਪਤ ਕਰ ਲਈ ਹੈ। ਪਰ ਦੁਨੀਆਦਾਰ ਲੋਕ ਸਰੀਰ ਦੇ ਚਮੜੇ ਨੂੰ ਜੁੱਤੀ ਸਮਝ ਕੇ ਮੋਹ ਦੀਆਂ ਟਾਕੀਆਂ ਲਾ ਲਾ ਕੇ ਖੁਆਰ ਹੋ ਰਹੇ ਨੇ। ਉਹਨਾਂ ਦੇ ਬਚਨ ਨੇ, ਚਮਰੱਟਾ ਗਾਂਠ ਨਾ ਜਨਈ ਲੋਕ ਗਠਾਵੈ ਪਨਹੀ, ਕਹਿੰਦੇ ਤੁਸੀਂ ਜਿਹੜੇ ਪਨਹੀ ਜੋੜੇ ਗੰਢਣ ਵਾਲੇ ਉਹਨਾਂ ਨੂੰ ਹੀ ਤੁਸੀਂ ਕਹਿੰਦੇ ਹੋ ਨਾ ਕਿ ਚਮੜੇ ਦਾ ਕੰਮ ਕਰਨ ਵਾਲੇ, ਪਰ ਜੇ ਤੁਸੀਂ ਵੀ ਸਰੀਰਾਂ ਨਾਲ ਹੀ ਜੁੜੇ ਹੋ ਕਿ ਆਹ ਚਮੜੀ ਕਾਲੀ ਹੈ, ਆਹ ਗੋਰੀ ਹੈ, ਆਹ ਮੇਰਾ ਆਪਣਾ ਹੈ, ਆਹ ਪਰਾਇਆ ਹੈ, ਅਤੇ ਤੁਹਾਡੇ ਅੰਦਰ ਵੀ ਤਾਂ ਇਹੀਓ ਬਿਰਤੀ ਹੈ, ਚਮਰੱਟਾ ਗਾਂਠ ਨਾ ਜਨਈ ਲੋਕ ਗਠਾਵੈ ਪਨਹੀ, ਆਰ ਨਹੀਂ ਜੇ ਤੋਪੋ ਨਾ ਹੀ ਰਾਂਬੀ ਠਾਉ ਰੋਪੋ, ਲੋਕ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗਾਂਠੇ ਜਾਏ ਪਹੂਚਾ, ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕਾਮਾ। ਹੁਣ ਦੁਨੀ ਚੰਦ ਦੇ ਜੀਵਨ ਵਿੱਚ ਇੰਨਾ ਪ੍ਰਭਾਵ ਕਿ ਕਹਿਣ ਲੱਗਾ ਵੇਖੋ ਜੀ, ਮੈਂ ਇਹ ਅਮਾਨਤ ਹੈ ਗੁਰੂ ਨਾਨਕ ਸਾਹਿਬ ਦੀ ਅਤੇ ਅੱਗੇ ਪਰਲੋਕ ਵਿੱਚ ਦੇਣੀ ਹੈ। ਪਰ ਘਰ ਵਾਲੀ ਕਹਿਣ ਲੱਗੀ, ਇਹ ਸਰੀਰ ਵੀ ਨਾਲ ਨਹੀਂ ਜਾਣਾ, ਤੂੰ ਇੱਥੇ ਛੱਡ ਕੇ ਤੁਰ ਜਾਣਾ, ਅਤੇ ਫਿਰ ਇਹ ਸੂਈ ਕਿਵੇਂ ਲੈ ਕੇ ਜਾਵੇਂਗਾ। ਹੁਣ ਸੂਈ ਦੋ ਕੰਮ ਕਰਦੀ ਹੈ, ਜਿਹਨੂੰ ਚੋਭ ਦਈਏ ਉਹ ਸੁੱਤਾ ਜਾਗ ਪੈਂਦਾ, ਅਤੇ ਦੋ ਕੱਪੜੇ ਸੂਈ ਧਾਗੇ ਨਾਲ ਸਿਉਂ ਕੇ ਇੱਕ ਕਰ ਦਈਦੇ ਨੇ। ਇਹੀ ਕਾਰਨ ਕਿ ਗੁਰੂ ਦਾ ਸ਼ਬਦ ਵੀ ਸਤਿਗੁਰਾਂ ਨੇ ਸੋਨੇ ਦੀ ਸੂਈ ਕਿਹਾ, ਅਤੇ ਸਾਡੀ ਸੁਰਤ ਨੂੰ ਰੁਪਏ ਦਾ ਧਾਗਾ, ਕਿ ਸਾਡੀ ਆਤਮਾ ਪਰਮਾਤਮਾ ਨਾਲ ਜੁੜ ਜਾਵੇਗੀ ਜਦੋਂ ਗੁਰੂ ਦਾ ਸ਼ਬਦ ਅਤੇ ਸਾਡੀ ਸੁਰਤ ਸੂਈ ਧਾਗਾ ਬਣ ਕੇ ਜਦੋਂ ਅਸੀਂ ਇੱਕ ਦੂਜੇ ਨਾਲ ਸੀਤੇ ਜਾਵਾਂਗੇ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ। ਉੱਥੇ ਜਾ ਕੇ ਮਨੁੱਖ ਬਿਲਕੁਲ ਪਰਮਾਤਮਾ ਨਾਲ ਨੱਥੀ ਹੋ ਜਾਂਦਾ। ਜਦੋਂ ਦੁਨੀ ਚੰਦ ਗੁਰੂ ਨਾਨਕ ਸਾਹਿਬ ਕੋਲ ਆਇਆ, ਕਹਿਣ ਲੱਗਾ ਪਾਤਸ਼ਾਹ ਵੀ ਇਹ ਸੂਈ ਤਾਂ ਅੱਗੇ ਨਹੀਂ ਜਾ ਸਕਦੀ, ਮੈਨੂੰ ਸਮਝ ਆ ਗਈ ਮੇਰਾ ਸਰੀਰ ਵੀ ਅੱਗੇ ਨਹੀਂ ਜਾਣਾ, ਘਰ ਪਰਿਵਾਰ ਧਨ ਦੌਲਤ ਕੁਝ ਵੀ ਨਾਲ ਨਹੀਂ ਜਾਣਾ, ਇਹ ਸੱਜਣ ਮਿੱਤਰ ਸਭ ਕੁਝ ਇਹਨਾਂ ਵਿੱਚੋਂ ਕੁਝ ਵੀ ਨਾਲ ਨਿਭਣ ਵਾਲਾ ਨਹੀਂ, ਅਤੇ ਕੀ ਫਿਰ ਸਭ ਕੁਝ ਛੱਡ ਕੇ ਸਾਨੂੰ ਕੇਵਲ ਪਰਮੇਸ਼ੁਰ ਦਾ ਨਾਮ ਹੀ ਜਪਣਾ ਚਾਹੀਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਅਸੀਂ ਕਦੋਂ ਕਿਹਾ ਵੀ ਤੂੰ ਸਭ ਕੁਝ ਛੱਡ ਕੇ ਨਾਮ ਜਪ, ਨਹੀਂ ਇਹਨਾਂ ਵਿੱਚ ਰਹਿ ਕੇ ਇਹਨਾਂ ਵੱਲ ਵੇਖ ਕੇ ਨਾਮ ਜਪ ਕਿ ਜਿਹਨੇ ਸਰੀਰ ਦਿੱਤਾ, ਕਿਉਂਕਿ ਗੁਰਬਾਣੀ ਦੇ ਬਚਨ ਨੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। ਸਰੀਰ ਨਾਲ ਨਫ਼ਰਤ ਨਹੀਂ ਕਰਨੀ, ਸਰੀਰ ਨਾਲ ਮੋਹ ਨਹੀਂ ਕਰਨਾ, ਪਰ ਜਿਹਦੀ ਕਿਰਪਾ ਨਾਲ ਦੁਰਲੱਭ ਦੇ ਪਾਈ ਹੈ ਉਹਦੀ ਭਗਤੀ ਕਰਨੀ ਹੈ ਕਿ ਇੰਨਾ ਕੀਮਤੀ ਦੁਰਲੱਭ ਸਰੀਰ ਪਰਮਾਤਮਾ ਨੇ ਦਿੱਤਾ, ਇਸ ਦੇਹੀ ਕੋ ਸਿਮਰੈ ਦੇਵ, ਇਸ ਮਨੁੱਖਾ ਦੇਹੀ ਨੂੰ ਤਾਂ ਦੇਵਤੇ ਵੀ ਤਰਸਦੇ ਨੇ, ਇਹ ਬੜੇ ਭਾਗਾਂ ਨਾਲ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਸਾਹਿਬ ਕਹਿੰਦੇ ਘਰ ਨਹੀਂ ਤਿਆਗਣਾ, ਘਰ ਵੱਲ ਵੇਖ ਕੇ ਜਿਹਨੇ ਘਰ ਦਿੱਤਾ ਉਹਨੂੰ ਸਿਮਰਨਾ ਹੈ, ਇਹਦੇ ਨਾਲ ਮੋਹ ਨਹੀਂ ਕਰਨਾ, ਕਿਉਂਕਿ ਗੁਰੂ ਕੀ ਬਾਣੀ ਦੇ ਬਚਨ ਨੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈਂ ਧਿਆਏ ਸਦਾ ਮਨ ਅੰਦਰ, ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਕਿੰਨੀਆਂ ਦਾਤਾਂ ਦਿੱਤੀਆਂ ਨੇ ਮੇਰੇ ਮਾਲਕ ਨੇ, ਅਤੇ ਦਾਤਾਂ ਵੱਲ ਵੇਖ ਕੇ ਦਾਤੇ ਨਾਲ ਜੁੜਨਾ, ਜਿਹਨੇ ਧੀਆਂ ਪੁੱਤਰ ਘਰ ਪਰਿਵਾਰ ਸੰਪਤੀ ਦਿੱਤੀ ਹੈ। ਦੁਨੀ ਚੰਦ ਕਹਿਣ ਲੱਗਾ ਪਾਤਸ਼ਾਹ ਫਿਰ ਕੀ ਮਨੁੱਖ ਨੂੰ ਧਨ ਦੌਲਤ ਘਰ ਪਰਿਵਾਰ ਨਾਲ ਸੰਬੰਧ ਨਹੀਂ ਰੱਖਣਾ ਚਾਹੀਦਾ? ਸਾਹਿਬ ਕਹਿਣ ਲੱਗੇ ਜ਼ਰੂਰ ਰੱਖਣਾ ਚਾਹੀਦਾ, ਇਹ ਮਨੁੱਖ ਦੇ ਮਿੱਤਰ ਨੇ, ਮਨੁੱਖ ਦਾ ਸੀਮਤ ਸਹਾਰਾ ਹੈ, ਇਹਨਾਂ ਦੀ ਕੋਈ ਸੀਮਾ ਹੈ ਜਿੱਥੇ ਤੱਕ ਇਹਨਾਂ ਦਾ ਸਾਥ ਨਿਭਦਾ, ਪਰ ਇੱਕ ਸੀਮਾ ਐਸੀ ਹੈ ਜਿੱਥੇ ਜਾ ਕੇ ਇਹ ਸਾਰੇ ਸਾਥ ਛੱਡ ਜਾਂਦੇ ਨੇ, ਉੱਥੇ ਕੇਵਲ ਪਰਮੇਸ਼ੁਰ ਹੀ ਨਾਲ ਨਿਭਣ ਵਾਲਾ ਹੈ। ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਦੁਨੀ ਚੰਦ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਗੱਲਬਾਤ ਹੋਈ ਉਹਨੂੰ ਆਪਣੀ ਕਲਮ ਦੇ ਨਾਲ ਉੱਥੇ ਅੰਕਿਤ ਕੀਤਾ। ਗੁਰੂ ਭਨੈ ਸੁਣੀਏ ਦੇ ਚੀਤਾ, ਇਸ ਪ੍ਰਾਣੀ ਕੇ ਤਿੰਨੋਂ ਮੀਤਾ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੁਨੀ ਚੰਦ ਧਿਆਨ ਨਾਲ ਸੁਣ, ਇਸ ਮਨੁੱਖ ਦੇ ਤਿੰਨ ਤਰ੍ਹਾਂ ਦੇ ਮਿੱਤਰ ਨੇ ਅਤੇ ਉਹਨਾਂ ਤਿੰਨ ਤਰ੍ਹਾਂ ਦੇ ਮਿੱਤਰਾਂ ਦੀ ਸੀਮਾ ਹੈ ਆਪੋ ਆਪਣੀ। ਉਹ ਤਿੰਨ ਮਿੱਤਰ ਕਿਹੜੇ ਨੇ? ਦਰਬ ਪਰਿਵਾਰ ਕਰਮ ਲੱਖ ਲੀਜੈ, ਜਸ ਜਸ ਸੰਗੀ ਤਸ ਦਸਾ ਸੁਨੀਜੈ। ਪਹਿਲਾ ਮਿੱਤਰ ਹੈ ਇਹਦਾ ਧਨ, ਦੂਸਰਾ ਮਿੱਤਰ ਹੈ ਪਰਿਵਾਰ, ਅਤੇ ਤੀਸਰੇ ਮਿੱਤਰ ਨੇ ਕਰਮ। ਇਹਨਾਂ ਤਿੰਨਾਂ ਦੀ ਜਿੱਥੇ ਜਿੱਥੇ ਤੱਕ ਸੀਮਾ ਹੈ, ਜਿੱਥੇ ਤੱਕ ਇਹਨਾਂ ਦਾ ਸਾਥ ਨਿਭਦਾ ਉਹ ਸੁਣ। ਕਹਿਣ ਲੱਗੇ ਜਬ ਲੋ ਪ੍ਰਾਣ ਰਹੇ ਤਨ ਮਾਹੀ, ਤਬ ਲੋ ਮਿੱਤਰ ਬਹੁਰੋ ਧਨ ਨਾਹੀ। ਜਦੋਂ ਤੱਕ ਸਰੀਰ ਵਿੱਚ ਪ੍ਰਾਣ ਚੱਲਦੇ ਨੇ ਧਨ ਮਨੁੱਖ ਦਾ ਮਿੱਤਰ ਹੈ, ਪਰ ਜਦੋਂ ਪ੍ਰਾਣ ਨਿਕਲਣ ਲੱਗਦੇ ਨੇ ਨਾ ਤਾਂ ਫਿਰ ਖਸਮ ਮਰੈ ਤੋ ਨਾਰ ਨਾ ਰੋਵੈ ਉਸ ਰਖਵਾਰਾ ਔਰੋ ਹੋਵੇ। ਪ੍ਰਾਣ ਨਿਕਲ ਜਾਂਦੇ ਨੇ, ਮਨੁੱਖ ਦੀ ਕਈ ਕਈ ਦਿਨ ਲਾਸ਼ ਰੁਲਦੀ ਰਹਿੰਦੀ ਹੈ, ਧਨ ਸੰਪਤੀ ਦੇ ਕਾਰਨ ਝਗੜੇ ਹੁੰਦੇ ਨੇ, ਧਨ ਸੰਪਤੀ ਉੱਪਰ ਕਾਬਜ ਹੋਣ ਵਾਸਤੇ ਮਨੁੱਖ ਦੀ ਲਾਸ਼ ਨਾਲ ਵੀ ਖਿਲਵਾੜ ਕੀਤੀ ਜਾਂਦੀ ਹੈ। ਲੋਕ ਸੋਨੇ ਦੇ ਗਹਿਣੇ ਜਿਹੜੇ ਨੇ ਉਹ ਉਤਾਰਨੇ ਸ਼ੁਰੂ ਕਰ ਦਿੰਦੇ ਨੇ ਵੀ ਇਹਨੂੰ ਤਾਂ ਹੁਣ ਆਪਾਂ ਸ਼ਮਸ਼ਾਨ ਘਾਟ ਵਿੱਚ ਲੈ ਜਾਣਾ, ਉਹਨਾਂ ਨੂੰ ਵੰਡਣ ਦੀ ਖਾਤਰ ਝਗੜੇ ਹੋਣ ਲੱਗ ਪੈਂਦੇ ਨੇ। ਸਾਹਿਬ ਕਹਿੰਦੇ ਜਦੋਂ ਤੱਕ ਤੇਰੇ ਤਨ ਅੰਦਰ ਸਵਾਸ ਨੇ ਨਾ ਇਹ ਸਾਰਾ ਕੁਝ ਉਦੋਂ ਤੱਕ ਤੇਰਾ ਮਿੱਤਰ ਹੈ। ਇਸ ਤੋਂ ਅੱਗੇ ਤਨ ਕੇ ਦਾ ਤੀਕ ਪਰਿਵਾਰਾ, ਤਨ ਦੇ ਅੰਤਮ ਸੰਸਕਾਰ ਤੱਕ ਤੇਰਾ ਪਰਿਵਾਰ ਤੇਰਾ ਸਹਾਈ ਹੋਣ ਵਾਲਾ ਹੈ। ਪੁੰਨ ਤ੍ਰਿਣ ਤੋੜੈ ਆਏ ਅਗਾਰਾ, ਦੋ ਚਾਰ ਦਿਨਾਂ ਦੀ ਖੇਡ ਹੈ ਉਹਨਾਂ ਨੇ ਇੱਕ ਦਿਨ ਤੈਨੂੰ ਭੁੱਲ ਜਾਣਾ, ਪਰ ਤ੍ਰਿਤੀਏ ਕਰਮ ਮੀਤ ਇਸ ਕੇਰੇ, ਸੋ ਨਿਤ ਸੰਗੀ ਜਾਏ ਅਜੇਰੇ। ਤੀਸਰੇ ਨੇ ਮਿੱਤਰ ਕਰਮ, ਉਹ ਤੇਰੇ ਨਾਲ ਨਿਭਣੇ ਨੇ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਤੇਹੇ ਜਿਹੋ ਜਿਹੇ ਤੂੰ ਕਰਮ ਕਮਾਏਗਾ ਉਹੋ ਜਿਹਾ ਫਲ ਤੈਨੂੰ ਪ੍ਰਾਪਤ ਹੋਣਾ, ਜਿਹੇ ਕਰਮ ਕਮਾਏ। ਕਹਿਣ ਲੱਗੇ ਫਲ ਤੇ ਵੇਹੋ ਪਾਈਐ, ਇੱਕ ਦਿਨ ਨਿਰਣਾ ਹੋ ਜਾਣਾ ਕਿ ਆਪੋ ਆਪਣੀ ਕਰਮੀ ਦੇ ਮੁਤਾਬਕ ਤੈਨੂੰ ਜਿਸ ਤਰ੍ਹਾਂ ਦਾ ਤੂੰ ਕਰਮ ਕੀਤਾ ਹੋਵੇਗਾ ਉਹ ਫਲ ਤੇਰੀ ਝੋਲੀ ਵਿੱਚ ਪਵੇਗਾ। ਇਸ ਕਰਕੇ ਤੀਸਰੇ ਪ੍ਰਕਾਰ ਦੇ ਮਿੱਤਰ ਨੇ ਤੇਰੇ ਕਰਮ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਜਿੱਥੇ ਰਹਾਉ ਵਾਲੀ ਪੰਕਤੀ ਵਿੱਚ ਪ੍ਰਭੂ ਨੂੰ ਠਾਕੁਰ ਤੁਝ ਬਿਨ ਆਹੇ ਨਾ ਮੋਹਰਾ, ਹੇ ਪ੍ਰਭੂ ਤੁਹਾਡੇ ਤੋਂ ਬਿਨਾਂ ਮੇਰਾ ਕੋਈ ਹੋਰ ਆਸਰਾ ਨਹੀਂ, ਉੱਥੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਵਿੱਚ ਜ਼ਿਕਰ ਕਰ ਰਹੇ ਨੇ ਕਿ ਮਾਤ ਪਿਤਾ ਭਾਈ ਸੁੱਤ ਬੰਧਪ ਤਿੰਨਕਾ ਬਲ ਹੈ ਥੋੜ੍ਹਾ। ਆ ਜਿਹੜੇ ਪਰਿਵਾਰਕ ਮੈਂਬਰ ਨੇ ਇਹਨਾਂ ਦਾ ਬਲ ਹੈ ਪਰ ਥੋੜ੍ਹਾ ਹੋਸ਼ ਹੈ, ਇਹਨਾਂ ਦਾ ਬਲ ਇੰਨਾ ਨਹੀਂ ਕਿ ਉਹ ਹਰ ਥਾਂ 'ਤੇ ਸਾਡੀ ਸਹਾਇਤਾ ਕਰ ਸਕਣ। ਸਾਡੀ ਹਰ ਥਾਂ 'ਤੇ ਤਾਂ ਸਹਾਇਤਾ ਉਹੀਓ ਕਰ ਸਕਦਾ ਜਿਹਦਾ ਬਲ ਹਰ ਥਾਂ 'ਤੇ ਹੈ। ਚਤਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਹ ਕਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਉਹ ਪ੍ਰਭੂ ਜਿਹਦਾ ਬਲ ਅਮਿਤੋਜ ਕਹਿਜੈ, ਆਪਾਂ ਕਹਿੰਦੇ ਜਿਹਦਾ ਓਜ ਅਮਿਤ ਹੈ, ਜਿਹੜਾ ਤੋਲਿਆ ਅਤੇ ਮਿਣਿਆ ਨਹੀਂ ਜਾ ਸਕਦਾ। ਆ ਦੁਨਿਆਵੀ ਤੌਰ 'ਤੇ ਭੈਣ ਭਰਾ ਪੁੱਤਰ ਧੀਆਂ ਇਹਨਾਂ ਦਾ ਬਲ ਮਾਨੋ ਗਿਣਤੀ ਮਿਣਤੀ ਵਿੱਚ ਹੈ, ਉਹ ਤੋਲਿਆ ਜਾ ਸਕਦਾ, ਉਹ ਸੀਮਤ ਹੈ, ਉਹ ਹਰ ਥਾਂ 'ਤੇ ਨਿਭਣ ਵਾਲਾ ਨਹੀਂ। ਇੰਨਾ ਬਲ ਸਾਡੇ ਪਰਿਵਾਰ ਵਿੱਚ ਨਹੀਂ ਕਿ ਉਹ ਹਰ ਥਾਂ 'ਤੇ ਸਾਡੀ ਸਹਾਇਤਾ ਕਰ ਸਕਣ। ਇੱਕ ਸੀਮਾ 'ਤੇ ਜਾ ਕੇ ਇਹ ਵੀ ਆਪਣਾ ਸਾਥ ਛੱਡ ਜਾਂਦੇ ਨੇ। ਜੈਤਸਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਸਾਰੇ ਆਸਰਿਆਂ ਦਾ ਜ਼ਿਕਰ ਕੀਤਾ ਅਤੇ ਨਾਲ ਸਪਸ਼ਟ ਵੀ ਕੀਤਾ, ਕੋਈ ਜਾਣੈ ਕਵਨ ਈਹਾਂ ਜੱਗ ਮੀਤ, ਕੋਈ ਵਿਰਲਾ ਜਾਣਦਾ ਵੀ ਅਸਲ ਮਿੱਤਰ ਅਸਲ ਸਹਾਰਾ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਬਿੱਧ ਬੂਝੈ ਤਾਂ ਕੀ ਨਿਰਮਲ ਰੀਤ, ਜਿਹਦੇ 'ਤੇ ਮਾਲਕ ਕਿਰਪਾਲੂ ਹੁੰਦਾ ਉਹ ਇਸ ਗੱਲ ਨੂੰ ਬੁੱਝਦਾ ਅਤੇ ਉਹਦੇ ਜੀਵਨ ਦੀ ਰਹੁ ਰੀਤ ਜਿਹੜੀ ਹੈ ਉਹ ਨਿਰਮਲ ਭਾਵ ਪਵਿੱਤਰ ਬਣ ਜਾਂਦੀ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਮਾਤਾ ਪਿਤਾ ਇਸਤਰੀ ਘਰ ਪਰਿਵਾਰ ਪਿਆਰੇ ਮਿੱਤਰ, ਇਸ਼ਟ ਦਾ ਅਰਥ ਹੈ ਜਿਹੜੇ ਮਨ ਨੂੰ ਮਿੱਠੇ ਲੱਗਣ ਵਾਲੇ ਪਿਆਰੇ ਲੱਗਣ ਵਾਲੇ ਮਿੱਤਰ ਹੋਣ, ਇਹ ਪੂਰਬਲੇ ਕਰਮਾਂ ਕਰਕੇ ਸੰਜੋਗ ਵਸ ਮਿਲੇ ਨੇ। ਇਸ ਜਗਤ ਵਿੱਚ ਵਿਚਰਦਿਆਂ ਸਮੇਂ ਸਮੇਂ ਇਹ ਸਹਾਇਤਾ ਕਰਦੇ ਨੇ ਪਰ ਅੰਤੈ ਕੋ ਨਾ ਸਹਾਈ, ਇਹਨਾਂ ਵਿੱਚੋਂ ਕੋਈ ਵੀ ਐਸਾ ਨਹੀਂ ਜਿਹੜਾ ਅੰਤ ਵੇਲੇ ਸਾਡੀ ਸਹਾਇਤਾ ਕਰਨ ਵਾਲਾ ਹੋਵੇ। ਮਨੁੱਖ ਚਾਹੁੰਦਾ ਹੀਰੇ ਜਵਾਹਰਾਤ ਮੋਤੀ ਕੀਮਤੀ ਗਹਿਣੇ, ਮੈਨੂੰ ਇਹਨਾਂ ਦਾ ਸਹਾਰਾ। ਠੀਕ ਹੈ, ਮਨੁੱਖ ਘਰ ਦੇ ਵਿੱਚ ਇਹਨਾਂ ਨੂੰ ਸੰਪਤੀ ਰੂਪ ਵਿੱਚ ਰੱਖ ਸਕਦਾ, ਜਦੋਂ ਲੋੜ ਪਵੇ ਉਹਨਾਂ ਨੂੰ ਵੇਚ ਕੇ ਉਹਦਾ ਧਨ ਲੈ ਕੇ ਔਖੇ ਸਮੇਂ ਆਪ ਸੁਰਖਰੂ ਹੋ ਸਕਦਾ। ਪਰ ਇੱਕ ਸਮਾਂ ਐਸਾ ਆਉਂਦਾ ਕਿ ਜਦੋਂ ਇਹਨਾਂ ਦਾ ਸਾਥ ਵੀ ਨਾਲ ਨਹੀਂ ਨਿਭਦਾ। ਸਾਹਿਬ ਨੇ ਸਪਸ਼ਟ ਕੀਤਾ, ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ। ਮਨੁੱਖ ਕਹਿੰਦਾ ਮੇਰੇ ਕੋਲ ਸਵਾਰੀਆਂ ਕਰਨ ਲਈ ਰੱਥ ਘੋੜੇ ਹਾਥੀ ਔਰ ਤੇਜ਼ ਰਫਤਾਰ ਨਾਲ ਚੱਲਣ ਵਾਲੇ ਐਸੇ ਮੇਰੇ ਕੋਲ ਘੋੜੇ ਹੋਣ ਜਿਨ੍ਹਾਂ 'ਤੇ ਬੈਠ ਕੇ ਮੈਂ ਮਿੰਟਾਂ ਸਕਿੰਟਾਂ ਵਿੱਚ ਸਫ਼ਰ ਤੈਅ ਕਰ ਸਕਾਂ, ਮੇਰੇ ਕੋਲ ਕਈ ਪ੍ਰਕਾਰ ਦੀ ਸੈਨਾ ਦਾ ਸਹਾਰਾ ਹੋਵੇ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਿਰਣਾ, ਹਸਤ ਰੱਥ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ ਊਠ ਸਧਾਇਓ ਨਾਂਗਾ। ਅਤੇ ਫਿਰ ਸਦੀਵੀ ਸਹਾਰਾ ਕਿਹੜਾ, ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਐ, ਨਾਨਕ ਈਹਾਂ ਸੁੱਖ ਆਗੈ ਮੁੱਖ ਊਜਲ ਸੰਗ ਸੰਤਨ ਕੈ ਪਾਈਐ। ਗੁਰੂ ਕੀ ਸੰਗਤ ਵਿੱਚ ਆ ਕੇ ਪ੍ਰਭੂ ਦੀ ਇਬਾਦਤ ਕਰਿਆ ਕਰ, ਉਹ ਇੱਥੇ ਅਤੇ ਉੱਥੇ ਤੇਰੀ ਸਹਾਇਤਾ ਕਰਨ ਵਾਲੀ ਹੋਵੇਗੀ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰ ਰਹੇ ਨੇ, ਆਓ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ। ਮਾਤ ਪਿਤਾ ਭਾਈ ਸੁਤ ਬੰਦਪ ਤਿੰਨ ਕਾ ਬਲ ਹੈ ਥੋੜਾ।
ਹੇ ਭਾਈ, ਦੁਨਿਆਵੀ ਤੌਰ 'ਤੇ ਮਨੁੱਖ ਦੇ ਕਈ ਰਿਸ਼ਤੇ ਨੇ, ਜਿਵੇਂ ਮਾਤਾ ਪਿਤਾ ਹੈ, ਭਾਈ ਦਾ ਅਰਥ ਹੈ ਭਰਾ। ਇਹੀ ਕਾਰਨ ਕਿ ਗੁਰਮਨ ਦੇ ਅੰਦਰ ਜਿਹੜਾ ਧਰਮ ਦੇ ਮਾਰਗ 'ਤੇ ਚੱਲਦਾ ਉਹਨੂੰ ਭਾਈ ਜੀ ਜਾਂ ਭਾਈ ਸਾਹਿਬ ਕਿਹਾ ਜਾਂਦਾ, ਭਰਾ ਵਾਲਾ ਰਿਸ਼ਤਾ ਰੱਖਿਆ। ਭਾਈ ਮਰਦਾਨਾ, ਸਾਹਿਬ ਕਹਿੰਦੇ ਸਨ ਮਰਦਾਨਿਆਂ ਤੂੰ ਮੇਰਾ ਭਰਾ ਹੈ। ਇਹੀ ਕਾਰਨ ਕਿ ਇਹ ਬਹੁਤ ਵੱਡੀ ਬਖਸ਼ਿਸ਼ ਕੀਤੀ ਸਾਡੇ 'ਤੇ ਗੁਰੂ ਨੇ। ਜਦੋਂ ਵੀ ਕਿਤੇ ਸਾਨੂੰ ਕੋਈ ਭਾਈ ਸ਼ਬਦ ਦੇ ਨਾਲ ਬੁਲਾਵੇ ते बड़ा मन विच सुकून पैदा करिया करो कि भाई दा अर्थ है भरा, क्योंकि जिहड़ा भी मालक दी गल सुणाउंदा चाहे गुरु का कीर्तनिया होवे गुरु का कथावाचक होवे, सब कहिंदे ने सो भाई सो मेरा वीर, उहदे नाल असीं भरावां वाला, उहदे नाल असीं इस तरह का रिश्ता रखना है जिवें सके भरा होण। हुण सतगुरु कृपा कर रहे ने कि भाई ये जिहड़े रिश्ते ने, सुत का अर्थ है पुत्र, बंधप का अर्थ है रिश्तेदार, इन्हां दा तेरी जिंदगी दे विच इंज कहीए कि समय समय तैनू बड़ा वड्डा सहारा मिलदा है, पर यह सब कुछ नहीं है, तिन का बल है थोड़ा। इन्हां दा बल, इन्हां दा सहारा, इन्हां दी ताकत होशी है, थोड़ी है, बिनस जाण वाली है, यह सदीवी तौर ते तेरे नाल अखीर तक नहीं निभ सकते, कई बार तो अध विचकार ही साथ छड्ड जांदे ने। जायदाद की खातर सका भरा सके भरा का दुश्मन बन जाता, सका पुत्र पिता नाल झगड़दा, घरां दे विच कई तरह के कलेश चल पैंदे ने। साहब कहिंदे जिन्हां नूं तू अपना समझ रहा है असल विच इन्हां दा बल सीमित है, यह सदीवी तौर पर तेरा साथ नहीं निभा सकते। धन गुरु तेग बहादुर साहब की बाणी विच जिथे त्याग वैराग ते अनुराग का विशा भरपूर है, उत्थे गुरु तेग बहादुर साहब की बाणी विच प्रश्नोत्तरी भी है। सतगुरु आपे ही प्रश्न करते ने ते आपे ही उत्तर दिंदे ने। वैसे तो समुची बाणी विच प्रश्नोत्तरी प्रधान है, पर गुरु तेग बहादुर साहब जी की बाणी विच खास करके प्रश्न है, कौन कर्म विद्या को कैसी, धर्म कौन फुन करी, कौन नाम गुर जाकै सिमरै भव सागर को तरी। ते आप ही उत्तर दिंदे ने, कल मैं एक नाम कृपा निद जाहें जपै गत पावै, और धर्म तांकै सम नाहन ए बिद बेद बतावै। इस तरह गुरु तेग बहादुर साहब ने प्रश्न किया, समस्या मनुखा जिंदगी दी बाणी विच अंकित कीती, ते आप ही समाधान दस्या कि बल छुटक्यो बंधन परे कशु ना हो तो उपाए। जदों बल मुक जांदा बंधन पै जांदे ने, कोई उपाओ नहीं हुंदा उस वेले, कहो नानक अब ओट हर गज ज्यों हो सहाए। हे प्रभु, जदों सारा बल खत्म हो गया ते तेरे अगे एक अरदास है कि दुनियावी तौर पर जे ताकतवार बल वाला आपां वेखना होवे, जां तां असीं शेर कहिंदे आ ते जां हाथी, ये दोवें ताकतवर ने ते बड़े बलवान ने, पर ये साखी आउंदी है कि एक बार हाथी नूं भी तंदुए ने पकड़ लिया, उहदा भी बल खत्म हो गया, ते जदों उन्हें तैनूं पुकारिया ते तुसीं उहदी सहायता कीती, साडा बल मुक गया, हुण तूं साडी सहायता इवें कर गज ज्यों हो सहाए, जिवें एक हाथी की सहायता कीती सी तुसीं। ते अगे आप ही उत्तर दिता है कि जदों प्रभु बल दे दिंदा है ना, बल होआ बंधन छुटे सब किश होत उपाए, नानक सब किश तुमरै हाथ मैं तुम ही होत सहाए। बाणी विच बड़ी थां ते इस तरह के प्रश्न ने, किन बिद कुशल होत मेरे भाई, क्यों पाई है हर राम सहाई। ते आप ही उत्तर दिता, इन बिद कुशल होत मेरे भाई, इं पाई है हर राम सहाई। सो गुरदेव जी ने कृपा की कि दुनियावी तौर पर जिन्हों का बल ओट आसरा तू तक दें, वो होशा है, अल्प है, सीमित है, बिनसनहार है।
अनेक रंग माया के पेखे किछ साथ न चालै पूरा।
वो माया दे भी कई रंग तमाशे साहब कहिंदे वेखे ने, पर इन्हां विच्चों भी एक भूरा भाव, एक किणका मात्र भी मनुख दे नाल निभण वाला नहीं है। जे मनुख कवे भी एक वेख भी ये मेरे नाल अगे जावे, सिकंदर वर्गा बादशाह जिन्हें कई देशां ते फतेह हासिल कीती, धन दौलत की खातर किन्ना खून वहाया, ते जदों अखीरला समा आया ना, कहन लगा भी परख तां करिए। सब तो पहला जुनान दे जिन्हें हिकमतगार सन वैद हकीम, कहन लगे भी जिन्ना मर्जी पैसा लै लवो पर मैं मरना नहीं चाहिदा। वो कहन लगे, राजन ये ठीक है कि असीं तुहाडा हुक्म मनदे आं, तुहाडे अगे कोई असीं दलील नहीं दे सकदे, पर यह अटल सच्चाई है कि साडी कोई दवाई, कोई साडी हिकमत तुहानूं सदीवी ज्यौंदा नहीं रख सकदी। ਕਹਿਣ ਲੱਗਾ ਚਲੋ ਮੈਂ ਆਪਣੇ ਵਜ਼ੀਰਾਂ ਨੂੰ ਬੇਗਮਾਂ ਨੂੰ ਰਈਅਤ ਨੂੰ ਬੁਲਾਉਣਾ ਵੀ ਤੁਹਾਡੇ ਵਿੱਚੋਂ ਕੋਈ ਮੇਰਾ ਵਫ਼ਾਦਾਰ ਹੈ ਜਿਹੜਾ ਮੇਰੀ ਜਗ੍ਹਾ ਮਰ ਸਕੇ ਜਾਂ ਮੈਨੂੰ ਬਚਾ ਸਕੇ। ਸਾਰਿਆਂ ਨੇ ਇਨਕਾਰ ਕਰ ਦਿੱਤਾ। ਫਿਰ ਖਿੜ ਖੜਾ ਕੇ ਹੱਸਿਆ, ਦੌਲਤ ਦਾ ਢੇਰ ਆਪਣੇ ਹੱਥ ਦੀ ਹਥੇਲੀ 'ਤੇ ਰੱਖ ਕੇ ਕਹਿਣ ਲੱਗਾ, ਤੇਰੀ ਖਾਤਰ ਸਾਰੀ ਉਮਰ ਚੈਨ ਨਾਲ ਟੇਕ ਕੇ ਨਹੀਂ ਬੈਠਾ, ਤੂੰ ਹੀ ਮੈਨੂੰ ਦੋ ਚਾਰ ਸਵਾਸ ਕਿਸੇ ਕੀਮਤ 'ਤੇ ਕਿਸੇ ਥਾਂ ਤੋਂ ਖਰੀਦ ਕੇ ਲੈ ਦੇ। ਉਹ ਵੀ ਇਨਕਾਰੀ ਹੋ ਗਈ ਅਤੇ ਇੱਕ ਨਸੀਹਤ ਕੀਤੀ ਸਿਕੰਦਰ ਨੇ ਤੁਰਨ ਲੱਗਿਆਂ, ਕਹਿਣ ਲੱਗੇ ਤੁਸੀਂ ਮੈਨੂੰ ਬਚਾ ਨਹੀਂ ਸਕਦੇ ਪਰ ਮੇਰੀ ਆਖਰੀ ਇੱਛਾ ਤਾਂ ਪੂਰੀ ਕਰ ਸਕਦੇ ਹੋ, ਜਦੋਂ ਮੇਰਾ ਜਨਾਜ਼ਾ ਲੈ ਕੇ ਜਾਓ ਮੇਰੇ ਹੱਥ ਖੱਫਣ ਤੋਂ ਬਾਹਰ ਰੱਖਿਓ ਅਤੇ ਗਲੀ ਗਲੀ ਵਿੱਚ ਹਰ ਚੌਂਕ ਵਿੱਚ ਮੇਰਾ ਜਨਾਜ਼ਾ ਲੈ ਕੇ ਜਾਇਓ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਅੱਜ ਸਿਕੰਦਰ ਵੀ ਖਾਲੀ ਹੱਥ ਜਾ ਰਿਹਾ। ਕਿਸੇ ਉਰਦੂ ਦੇ ਅਦੀਬ ਨੇ ਲਿਖਿਆ, ਜਦ ਸਿਕੰਦਰ ਨੇ ਜਮ੍ਹਾਂ ਕਰ ਜੂੰ ਕਹਿ ਦਿਆ ਮੈਂ ਹੂੰ ਖੁਦਾ, ਵਕਤ ਪੜਨੇ ਪਰ ਕਜਾ ਕਾ ਸਭ ਹੋਣੇ ਲੱਗੇ ਜੁਦਾ, ਸਭ ਮੁਲਕ ਜੁਨਾਨ ਕੇ ਹਿਕਮਤ ਗਰੋਂ ਸੇ ਜੂੰ ਕਹਾ, ਐ ਤਬੀਬੋ ਇਸ ਵਕਤ ਹੈ ਕੋਈ ਮੌਤ ਕੀ ਦਵਾ, ਆਪਣੇ ਵਜ਼ੀਰੋਂ ਬੇਗਮੋਂ ਸੇ ਕਹਿਣੇ ਲਗਾ, ਮੁਝਕੋ ਬਚਾਨੇ ਕੇ ਲੀਏ ਕੋਈ ਹੈ ਐਲੇ ਵਫਾ, ਢੇਰ ਦੌਲਤ ਕਾ ਲਗਾ ਕਰ ਹਾਥ ਮੇਂ ਲੇਕਰ ਜੂੰ ਕਹਿਣੇ ਲਗਾ, ਗਰ ਹੋ ਸਕੇ ਆਜ ਤੂੰ ਹੀ ਮੁਝਕੋ ਲੇ ਬਚਾ। ਅਤੇ ਜਦੋਂ ਹਰ ਪਾਸਿਓਂ ਇਨਕਾਰ ਹੋਇਆ, ਚੱਲਤੇ ਵਕਤ ਜੂੰ ਕਹਿਣੇ ਲੱਗੇ ਜਨਾਜ਼ੇ ਪਰ ਮੇਰੇ ਹੱਥ ਖਾਲੀ ਹੋ ਖਫਨ ਸੇ ਬਾਰ, ਅਰ ਜਨਾਜ਼ਾ ਸਿਕੰਦਰ ਕਾ ਕੂਚਾ ਕੂਚਾ ਮੈਂ ਫਿਰੇ, ਤਾਂ ਕਿ ਸਭ ਕੋ ਬਾਖਬਰ ਕਰਦੇ ਜੇ ਆਖਰੀ ਸਮਾਂ। ਸਾਹਿਬ ਕਹਿੰਦੇ ਇਹ ਮਾਇਆ ਦੇ ਕਈ ਤਰ੍ਹਾਂ ਦੇ ਰੰਗ ਨੇ, ਅਨਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨਾ ਚਾਲੈ ਭੋਰਾ, ਪਰ ਇਹ ਭੋਰਾ ਥੋੜ੍ਹਾ ਜਿਹਾ ਵੀ ਧਨ ਜਿਹੜਾ ਇਹ ਮਨੁੱਖ ਦੇ ਨਾਲ ਨਹੀਂ ਜਾਂਦਾ, ਜਿਹਦੀ ਖਾਤਰ ਮਨੁੱਖ ਕਈ ਵਾਰ ਆਪਣੇ ਧਰਮ ਨੂੰ ਤਿਆਗ ਦਿੰਦਾ, ਇਨਸਾਨੀਅਤ ਨੂੰ ਤਿਆਗ ਦਿੰਦਾ, ਸਮਾਜ ਦੇ ਨਿਯਮ ਤੋੜ ਦਿੰਦਾ, ਘਰ ਪਰਿਵਾਰ ਤੋਂ ਕਈ ਵਾਰ ਇਹ ਬੇਵਫਾ ਹੋ ਜਾਂਦਾ। ਸਾਹਿਬ ਕਹਿਣ ਲੱਗੇ ਇਹ ਦੁਨੀਆ ਦੇ ਧਨ ਦੌਲਤ ਦੇ ਰੰਗ ਤਮਾਸ਼ੇ ਤਾਂ ਮਨੁੱਖ ਨੂੰ ਖੁਆਰ ਹੀ ਕਰਦੇ ਨੇ, ਕਿਉਂਕਿ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਇਸ ਕਰਕੇ ਇਹ ਧਨ ਦੌਲਤ ਦੇ ਰੰਗ ਤਮਾਸ਼ੇ ਵੀ ਮਨੁੱਖ ਦੇ ਨਾਲ ਨਹੀਂ ਨਿਭ ਸਕਦੇ।
ਠਾਕੁਰ ਤੁਜ ਬਿਨ ਆਹੇ ਨਾ ਮੋਰਾ,
ਇਹ ਪ੍ਰਭੂ ਇੱਕ ਐਸੀ ਸੀਮਾ ਜਿੱਥੇ ਜਾ ਕੇ ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ, ਤੁਦ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈਂ ਸੋ ਹੋਏ। ਉੱਥੇ ਜਾ ਕੇ ਕਹਿਣਾ ਪਵੇਗਾ ਮੇਰੇ ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾ ਹੀ ਜੇ ਕਿਛ ਕਰ ਹਮ ਸਾਕੈਂ, ਜਿਉਂ ਭਾਵੈ ਤਿਵੇਂ ਬਖਸ਼। ਉੱਥੇ ਜਾ ਕੇ ਕਹਿਣਾ ਪਵੇਗਾ ਕਿਸ ਹੀ ਕੋਈ ਕੋਏ, ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲੱਗ ਚਿੱਤ ਨਾ ਆਵੇ। ਉੱਥੇ ਜਾ ਕੇ ਕਹਿਣਾ ਪਵੇਗਾ ਕਿ ਹੇ ਮੇਰੇ ਮਾਲਕ ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵਿਖਾਲ, ਇਹਾ ਪਾਈ ਮੋਂ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ, ਤੁਦਨੋਂ ਛੋੜ ਜਾਈਐ ਪ੍ਰਭ ਕੈਂ ਧਰ, ਆਨ ਨਾ ਬੀਆ ਤੇਰੀ ਸੰਸਰ, ਕਿਉਂਕਿ ਦੂਸਰਾ ਕੋਈ ਤੁਹਾਡੇ ਵਰਗਾ ਹੈ ਹੀ ਨਹੀਂ। ਇਸ ਕਰਕੇ ਠਾਕੁਰ ਤੁਝ ਬਿਨ ਆਹੇ ਨਾ ਮੋਰਾ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ, ਤੁਸੀਂ ਹੀ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰ ਨਿਹਾਰੇ, ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾਂ ਊਹਾਂ ਤੁਹਾਰੋ ਧੋਰਾ, ਤੁਸੀਂ ਹੀ ਸਾਡੇ ਮਾਲਕੋ ਅਤੇ ਲੋਕ ਪ੍ਰਲੋਕ ਵਿੱਚ ਇੱਥੇ ਉੱਥੇ ਤੁਹਾਡਾ ਹੀ ਸਾਨੂੰ ਆਸਰਾ ਹੈ।
ਮੋਹੇ ਅਨਾਥ ਨਿਰਗੁਣ ਗੁਣ ਨਾਹੀ, ਮੈਂ ਆਹਿਓ ਤੁਮਰਾ ਧੋਰਾ।
ਇਹ ਪ੍ਰਭੂ ਅਸੀਂ ਅਨਾਥ ਹਾਂ, ਤੁਹਾਡੇ ਤੋਂ ਬਿਨਾਂ ਸਾਡਾ ਹੋਰ ਕੋਈ ਮਾਲਕ ਹੀ ਨਹੀਂ, ਆਪ ਨਾਥ ਨਾਥੀ ਸਭ ਜਾਕੀ। ਹੇ ਪ੍ਰਭੂ ਅਸੀਂ ਤੇਰੇ ਤੋਂ ਬਿਨਾਂ ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹਾਥ ਬਕਾਨੋ, ਹਮ ਕਈਅਤ ਕਲ ਜੁਗ ਕੇ ਕਾਮੀ, ਤੁਮ ਕਈਅਤ ਜਗਤ ਗੁਰ ਸਵਾਮੀ। ਹੇ ਮਾਲਕ ਸਾਡੇ ਅਤੇ ਤੁਹਾਡੇ ਵਿੱਚ ਇੰਨਾ ਫਰਕ ਹੈ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਤੋਸੋ ਨਾ ਨਾਥ ਅਨਾਥ ਨਾ ਮੋਸਰ। ਸਾਡੇ ਅਤੇ ਤੁਹਾਡੇ ਵਿੱਚ ਇੰਨਾ ਫਰਕ ਕਿ ਸਾਡੇ ਵਰਗਾ ਅਨਾਥ ਕੋਈ ਨਹੀਂ ਅਤੇ ਤੁਹਾਡੇ ਵਰਗਾ ਮਾਲਕ ਕੋਈ ਨਹੀਂ। हे प्रभु असी अनाथ हाँ तुहाडे तो बिना असी निर्गुण हाँ। यही कारण के गुरु ग्रंथ साहब के अखीर वे जाके भी गुरु अर्जन देव जी ने इहो बचन कहे ने, तरस पया मेहरामत होई सतगुर सज्जन मिलिया। ये बचन प्रवान किते के जेता समुंद सागर नीर भरिया तेते अवगुण हमारे। हे प्रभु साड़ी तां ये हालत के तेरा कीता जातो नाही मैनो जो कीतोई, मैं निर्गुण आरे को गुण नाही आपे तरस पयोई। तानू साडे ते तरस पिया ते तुसी निर्गुण आरिया नू गुणवान बनाया, असी अनाथ हाँ निर्गुण हाँ। हे प्रभु मैं आहियो तुमरा धोरा, मैं अपनी जिंदगी विच तुहाडा आसरा तकिया है, क्योंकि मनुख की जिंदगी विच इस तरह की भी अवस्था बन जावे जाको मुश्किल अत बणै ढोई कोई ना दे, लागू होए दुश्मना साक पे भज खले, सबो भजै आसरा चुकै सब असराओ, चित आवै उस पार ब्रह्म लगै ना तत्ती वाओ। ये तत्ती तवी ते बैठण वाले देग विच उबलण वाले सतगुरु गुरु अर्जन देव साहब जी दे ठंडे ठार हिरदे विचों उचारण किते हुए बोल ने कि जदों इहो जिहा भी संकटमई समा बन जावे कि सारे साथ छड जाण, उदों भी हे प्रभु तुहाडा ही सानू आसरा है।
रहाओ
ये पावन गुरवाक सतगुरां ने रहाओ ते केंद्रित किते हन।
बल बल चरण तुम्हारे, इहा उहा तुम्हारा जोरा।
हे प्रभु असी सदा ही तुहाडे तो बलहार 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 जाइए, तुहाडे तो असी कुर्बान होइए, अपना आप घोल घुमा दईए, क्योंकि तुहाडे चरण शब्द रूपी चरण जेड़े ने वो इत्थे उत्थे साडा मानो बहुत वड्डा बल ने जोर ने, एक आसरे की तरह ने। चित चरण नाम भाव तुहाडे शब्द रूपी जेडे उपदेश रूपी चरण ने उहो साडी जिंदगी दा जोर है जेड़ा सदीवी तौर ते नाल साडे निभण वाला अखरी अर्थ होणगे के तुहाडे चरण रूपी शब्द ही साडा आसरा हन।
साध संग नानक दरस पायो, बिनस्यो सागल निहोरा।
हे नानक जदों गुरु की संगत विच आ के प्रभु दा दर्शन कर लईए ते फिर होर सारी मुहताजी निहोरा दूसरे दी कान कढ़न वाली बिरती जिहड़ी है वह खत्म हो जाती है। एक अवस्था ऐसी बनती है जिथे जा के फिर हिरदे विच्चों ये महावाक उचारण हुंदे ने, जां तू मेरा वल है तां क्या मोशंदा, तुद सब किश मैनू सौंपिया जां तेरा बंदा। हे प्रभु हुण असी किसे होर दी कान क्यों कढ़ीए, किसे होर दी मुहताजी क्यों करिए, क्योंकि तिन चूकी मुहताजी लोकन की। प्रभु नू मिलन दी निशानी ये है कि सुन सखीए प्रभ मिलन निशानी, मन तन अर्प तज लाज लुकानी। उत्थे जा के तां लोक लाज, उत्थे तां संसारी मुहताजी नू त्याग के मनुख अपने प्रभु नाल जुड़द। कई बार मनुख नरकां दे डर कारण स्वर्गां दी लालसा कारण भी मुहताजी करद। गढ़ शंकर दे इलाके विच भाई तिलका जी गुरु अर्जन देव साहब जी दे समय प्रचारक सन, ते एक पखंडी बाबे वल्लों ये कहा कि जेड़ा मेरे दर्शन करेगा मैं उन्हूं एक साल दा स्वर्ग दवांगा। पर भाई साहब नहीं गए दर्शन करन वास्ते, जदों पता लगा तो लालच वधा दिता, कहन लगा जे किते तुसीं मेरे दर्शन करन आ जाओ तो मैं दो साल दा स्वर्ग दवांगा। आप खुद ये सुनेहा भेजिया कि मेरे कोल आओ, मैं मुक्ति दे दरवाजे खोल देंगा। जदों भाई तिलका जी नूं मिलन वास्ते गया तो भाई तिलका जी ने दरवाजा बंद कर लिया, दरवाजा खटकाया, भाई साहब दरवाजा खोल दिओ मैं मुक्ति दा दर खोल देंगा। पर भाई साहब कहन लगे कि मेरे वास्ते मुक्ति दा स्वर्ग दा दरवाजा खुले चाहे ना खुले, पर तेरे लिए दरवाजा नहीं खुलेगा। वो जेड़ा तपा सी कहन लगा तेनू तेरे गुरु दा वास्ता दरवाजा खोल दे, मैं तेनू अपना सिख बनाउण लई नहीं बल्कि तेरे नाल तेरे गुरु कोल जाके तेरे गुरु दा सिख बन लई तैयार हाँ। भाई साहब ने जदों दरवाजा खोलिया तो गुरु की बाणी दे बचन सुनाए कवन नरक क्या सुरग बिचारा, संतन दोऊ राधे हम काहू की कान ना कढ़ते अपने गुर प्रसादे। जदों गुरु की कृपा हो जाए किसे मुक्ति की लालसा नहीं, किसे नरक स्वर्ग की लालसा ते डर नहीं, उत्थे जाके तां सुरग बाशना बाशी है डरी है ना नरक निवास। फिर मनुख किसे लोभ लालच जां डर दे कारण अपना धर्म नहीं त्यागदा, उहदी जिंदगी विच्चों वड्डा निहोरा खत्म हो जांदा, वह किसे दी मुहताजी नहीं करदा, नानक दर्स पायो। जदों गुरु की संगत विच आ के दर्शन होया प्रभु दा ते फिर बिनस्यो सगल निहोरा, सारी मुहताजी जिहड़ी है वह खत्म हो गई सतगुरु कृपा करन। पावन पवित्र गुरु शब्द की विचार करद्या होइयां बेअंत प्रकार दियां भुल्लां तों क्षमा कर देना सब संगतां दा तह दिल तों धन्नवाद। एक हाजरी 14 फरवरी नूं है जिस दिन भगत रविदास जी का प्रकाश दिहाड़ा है, उस दिन भी आप संगतां दे चरण कथा विचार राहीं परसने हन। सो आओ एक बार गुरबाणी दियां अखीरलियां पंक्तियां दा पाठ सरवण करके आओ सारे समाप्ति करिए।
बल 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 चरण तुम्हारे, इहा उहा तुम्हारा जोरा, साध संग नानक दर्श पायो, बिनस्यो सगल निहोरा।
वाहिगुरु जी का खालसा, वाहे गुरु जी की फतेह।